ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸੱਚਿਆਈ, ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਿਨਾਈ। ਦੇਖ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸੱਚਿਆਈ, ਸਾਫ ਕਰ ਸਦੋ ਪਾਪ ਮੈਨੂੰਗਾ, ਜੂਫੇ ਨਾਲ ਤੂੰ ਸਾਫ ਕਰ ਸਦੋ ਪਾਪ ਮੈਨੂੰਗਾ, ਬਰਫ ਵਾਂਗਰ ਹੋਵਾਂਗਾ ਜਦ ਤੂੰ ਮੈਨੂੰ, ਬਰਫ ਵਾਂਗਰ ਹੋਵਾਂਗਾ ਜਦ ਤੂੰ ਮੈਨੂੰ ਹੋਊਂਗਾ। ਮੈਨੂੰ ਹੁਣ ਕੁਛ ਖਬਰੀ ਆਪ ਸੁਣਾਈ ਰੱਬ, ਮੈਨੂੰ ਹੁਣ ਖੁਸ਼ ਖਬਰੀ ਆਪ ਸੁਣਾਈ ਰੱਬ, ਟੁੱਟੀ ਹੱਡੀਆਂ ਤੂੰ ਹੁਣ ਦੀਆਂ ਖੁਸ਼ ਸਦਾ, ਟੁੱਟੀ ਹੱਡੀਆਂ ਹੁਣ ਗਿਆ ਖੁਸ਼ ਸਦਾ। ਸਦੋਂ ਮੇਰਾ ਤੇਰਾ ਬੁਰਿਆਂ ਨੂੰ ਸਿੱਖਣਾ, ਕਰਨਗੇ ਜੇ ਤੂੰ ਮੈਂ ਸੁਣਾਵਾਂ, ਤੋਬਾ ਤਦ ਉਹ ਕਰਨਗੇ ਜੇ ਤੂੰ ਮੈਂ ਸੁਣਾਵਾਂ। ਪਾਕ ਕਰ ਹੈ ਖੁਦਾ ਹਮਾਰੇ, ਖੂਨੋਂ ਤੂੰ ਦਿਲ ਦੀ ਚਾਹੁੰਦਾ ਹੈ ਸਖਿਆਈ ਮੇਰੇ ਦਿਲ ਵਿੱਚ ਲੈ ਰੱਬ ਮੈਨੂੰ ਬਖਸ਼ ਦਨਾਈ ਦੇ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸਖਿਆਈ।
ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਇਹ ਦੱਸਾਂਗੀ ਕਿ ਯਿਸੂ ਮਸੀਹ ਦੀ ਦੂਸਰੀ ਆਮਦ ਕਦੋਂ ਹੋਏਗੀ ਅਤੇ ਇਸ ਦੁਨੀਆ ਦੇ ਆਖਰ ਹੋਣ ਦੇ ਕਿਹੜੇ ਕਿਹੜੇ ਨਿਸ਼ਾਨਾਤ ਰੂਨੁਮਾ ਹੋਣਗੇ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਮੱਤੀ ਰਸੂਲ ਦੀ ਅੰਜੀਲ ਇਹਦੇ 24ਵੇਂ ਬਾਪ ਦੀ ਤੀਸਰੀ ਆਇਤ ਤੋਂ ਲੈ ਕੇ 14ਵੀਂ ਆਇਤ ਤੱਕ ਪੜ੍ਹੀਏ ਤਾਂ ਇਹਦੇ ਲਿਖਿਆ ਹੈ ਕਿ ਜਦੋਂ ਉਹ ਜ਼ੈਤੂਨ ਦੇ ਪਹਾੜ 'ਤੇ ਬੈਠੇ ਸਨ ਅਤੇ ਉਹਨਾਂ ਦੇ ਸ਼ਾਗਿਰਦਾਂ ਨੇ ਅਲੱਗ ਉਹਨਾਂ ਦੇ ਕੋਲ ਆ ਕੇ ਕਿਹਾ ਕਿ ਸਾਨੂੰ ਇਹ ਦੱਸ ਕਿ ਇਹ ਗੱਲਾਂ ਕਦੋਂ ਹੋਣਗੀਆਂ, ਤੇਰੇ ਆਉਣ ਅਤੇ ਦੁਨੀਆ ਦੇ ਆਖਰ ਹੋਣ ਦਾ ਨਿਸ਼ਾਨ ਕੀ ਹੋਏਗਾ। ਪਿਆਰੇ ਬੱਚੋ, ਯਿਸੂ ਮਸੀਹ ਨੇ ਜਵਾਬ 'ਚ ਉਹਨਾਂ ਨੂੰ ਕਿਹਾ, ਖਬਰਦਾਰ ਕੋਈ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ, ਕਿਉਂਕਿ ਬਥੇਰੇ ਮੇਰੇ ਨਾਂ ਤੋਂ ਆਉਣਗੇ ਅਤੇ ਇਹ ਕਹਿਣਗੇ ਕਿ ਮੈਂ ਮਸੀਹ ਹਾਂ। ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨਗੇ ਅਤੇ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਫਵਾਹ ਸੁਣੋਗੇ। ਖਬਰਦਾਰ ਘਬਰਾ ਨਾ ਜਾਣਾ, ਕਿਉਂਕਿ ਇਹਨਾਂ ਗੱਲਾਂ ਦਾ ਵਾਕਿਆ ਹੋਣਾ ਜ਼ਰੂਰ ਹੈ, ਲੇਕਿਨ ਉਸ ਵੇਲੇ ਖਾਤਮਾ ਨਾ ਹੋਏਗਾ, ਕਿਉਂਕਿ ਕੌਮ 'ਤੇ ਕੌਮ ਅਤੇ ਸਲਤਨਤ 'ਤੇ ਸਲਤਨਤ ਚੜ੍ਹਾਈ ਕਰੇਗੀ, ਜਗ੍ਹਾ ਜਗ੍ਹਾ ਕਾਲ ਪੈਣਗੇ ਅਤੇ ਭੁੰਚਾਲ ਆਉਣਗੇ। ਲੇਕਿਨ ਇਹ ਸਭ ਗੱਲਾਂ ਮੁਸੀਬਤਾਂ ਦਾ ਸ਼ੁਰੂ ਹੀ ਹੋਣਗੀਆਂ। ਉਸ ਵੇਲੇ ਲੋਕ ਤੁਹਾਨੂੰ ਪਕੜਵਾਣਗੇ ਅਤੇ ਤੁਹਾਨੂੰ ਕਤਲ ਕਰਨਗੇ ਮੇਰੇ ਨਾਂ ਦੀ ਖਾਤਰ। ਸਾਰੀਆਂ ਕੌਮਾਂ ਤੁਹਾਡੇ ਤੋਂ ਅਦਾਵਤ ਰੱਖਣਗੀਆਂ। ਉਸ ਵੇਲੇ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਸਰੇ ਨੂੰ ਪਕੜਵਾਣਗੇ ਅਤੇ ਇੱਕ ਦੂਸਰੇ ਤੋਂ ਅਦਾਵਤ ਰੱਖਣਗੇ। ਬਹੁਤ ਸਾਰੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਬਥੇਰਿਆਂ ਨੂੰ ਗੁੰਮਰਾਹ ਕਰਨਗੇ। ਬੇਦੀਨੀ ਦੇ ਵੱਧ ਜਾਣ ਨਾਲ ਮੁਹੱਬਤ ਠੰਡੀ ਪੈ ਜਾਏਗੀ, ਮਗਰ ਜਿਹੜਾ ਆਖਰ ਤੱਕ ਬਰਦਾਸ਼ਤ ਕਰੇਗਾ ਉਹ ਨਜਾਤ ਪਾਏਗਾ ਅਤੇ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਤਮਾਮ ਦੁਨੀਆ 'ਚ ਹੋਏਗੀ ਤਾਂ ਕਿ ਸਭ ਕੌਮਾਂ ਦੇ ਲਈ ਗਵਾਹੀ ਹੋਏ, ਉਦੋਂ ਖਾਤਮਾ ਹੋਏਗਾ। ਪਿਆਰੇ ਬੱਚੋ, ਬਾਈਬਲ ਮੁਕੱਦਸ ਦੀਆਂ ਇਹਨਾਂ ਆਇਤਾਂ 'ਚ ਯਿਸੂ ਮਸੀਹ ਵਾਜ਼ਿਆ ਤੌਰ 'ਤੇ ਆਪਣੇ ਸ਼ਾਗਿਰਦਾਂ ਨੂੰ ਇਹ ਦੱਸਦੇ ਨੇ ਕਿ ਜਦੋਂ ਇਸ ਦੁਨੀਆ ਦਾ ਖਾਤਮਾ ਹੋਏਗਾ, ਯਾਨੀ ਕਿ ਜਦੋਂ ਯਿਸੂ ਮਸੀਹ ਦੀ ਦੂਸਰੀ ਆਮਦ ਨਜ਼ਦੀਕ ਹੋਏਗੀ ਤੇ ਉਦੋਂ ਕਿਹੜੇ ਕਿਹੜੇ ਨਿਸ਼ਾਨਾਤ ਤੇ ਕਿਹੜੀਆਂ ਕਿਹੜੀਆਂ ਗੱਲਾਂ ਰੂਨਮਾ ਹੋਣਗੀਆਂ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਆਖਰੀ ਦਿਨਾਂ 'ਚ ਲੋਕ ਇੱਕ ਦੂਸਰੇ ਨਾਲ ਲੜਾਈ ਕਰਨਗੇ, ਸਲਤਨਤ ਤੇ ਸਲਤਨਤ ਚੜ੍ਹਾਈ ਕਰੇਗੀ। ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਅੱਜ ਦੇ ਦੌਰ 'ਚ ਐਸਾ ਹੀ ਹੋ ਰਿਹਾ ਹੈ। ਘਰ ਘਰ 'ਚ ਤੇ ਖਾਨਦਾਨ 'ਚ ਲੜਾਈ ਝਗੜੇ ਹੋ ਰਹੇ ਨੇ, ਮੁਹੱਬਤ ਠੰਡੀ ਪੈ ਗਈ ਹੈ, ਹਰ ਕੋਈ ਇੱਕ ਦੂਸਰੇ ਤੋਂ ਅਦਾਵਤ ਰੱਖਦਾ ਹੈ, ਕਿਸੇ ਦੇ ਦਿਲ 'ਚ ਵੀ ਸੱਚੀ ਮੁਹੱਬਤ ਨਹੀਂ ਪਾਈ ਜਾਂਦੀ। ਜਗ੍ਹਾ ਜਗ੍ਹਾ ਕਾਲ ਪੈ ਰਹੇ ਨੇ, ਲੋਕਾਂ ਕੋਲ ਖਾਣ ਦੇ ਲਈ ਨਾ ਤੇ ਖਾਣਾ ਹੈ, ਪਹਿਨਣ ਦੇ ਲਈ ਕੱਪੜੇ ਨਹੀਂ ਤੇ ਨਾ ਹੀ ਸਿਰ ਛੁਪਾਉਣ ਦੇ ਲਈ ਛੱਤ ਹੈ। ਅਸੀਂ ਵੇਖਦੇ ਹਾਂ ਕਿ ਜ਼ਲਜ਼ਲੇ ਤੇ ਭੁੰਚਾਲ ਆ ਰਹੇ ਨੇ, ਜਗ੍ਹਾ ਜਗ੍ਹਾ ਕਾਲ ਪੈ ਰਿਹਾ ਹੈ। ਬਹੁਤ ਸਾਰੇ ਲੋਕ ਮੁਸੀਬਤਾਂ ਤੇ ਪਰੇਸ਼ਾਨੀਆਂ ਦਾ ਸ਼ਿਕਾਰ ਨੇ ਤੇ ਇਹਨਾਂ ਮੁਸੀਬਤਾਂ ਤੇ ਆਜ਼ਮਾਇਸ਼ਾਂ 'ਚ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਹੜੇ ਕਿ ਰਾਸਤਬਾਜ਼ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਪਰ ਯਿਸੂ ਮਸੀਹ ਸਾਨੂੰ ਇਹ ਦੱਸਦੇ ਨੇ ਕਿ ਅਸਾਂ ਗੁੰਮਰਾਹ ਨਹੀਂ ਹੋਣਾ, ਝੂਠੇ ਨਬੀਆਂ ਤੋਂ ਅਸਾਂ ਆਪਣੇ ਆਪ ਨੂੰ ਬਚਾਉਣਾ ਹੈ, ਕਿਉਂਕਿ ਇਹ ਸਭ ਚੀਜ਼ਾਂ ਉਸ ਵੇਲੇ ਰੂਨਮਾ ਹੋਣਗੀਆਂ ਜਦੋਂ ਯਿਸੂ ਮਸੀਹ ਦੀ ਆਮਦ ਨਜ਼ਦੀਕ ਹੋਏਗੀ। ਅਸਾਂ ਬਾਈਬਲ ਮੁਕੱਦਸ ਦਾ ਮੁਤਾਲਿਆ ਕਰਨਾ ਹੈ, ਕਿਉਂਕਿ ਇਹਦੇ 'ਚ ਸਾਨੂੰ ਸੱਚੀ ਤਾਲੀਮ ਮਿਲਦੀ ਹੈ। ਅਗਰ ਅਸੀਂ ਕਲਾਮੇ ਮੁਕੱਦਸ ਨੂੰ ਪੜ੍ਹਾਂਗੇ, ਖੁਦਾ ਦੇ ਪਾਕ ਕਲਾਮ 'ਤੇ ਅਮਲ ਕਰਾਂਗੇ ਤੇ ਫਿਰ ਯਕੀਨਨ ਅਸੀਂ ਆਜ਼ਮਾਇਸ਼ਾਂ ਤੇ ਗਾਲੀ ਪਾਵਾਂਗੇ ਤੇ ਨਜਾਤ ਪਾ ਸਕਾਂਗੇ। ਪਿਆਰੇ ਬੱਚੋ, ਸਾਨੂੰ ਇਸ ਖੁਸ਼ਖਬਰੀ ਦੀ ਮੁਨਾਦੀ ਹਰ ਜਗ੍ਹਾ ਕਰਨੀ ਹੈ ਤਾਂ ਕਿ ਅਸੀਂ ਸਾਰੀਆਂ ਕੌਮਾਂ ਦੇ ਲਈ ਗਵਾਹੀ ਹੋਈਏ। ਅਗਰ ਅਸੀਂ ਇਹਨਾਂ ਤਮਾਮ ਚੀਜ਼ਾਂ ਨੂੰ ਬਰਦਾਸ਼ਤ ਕਰਾਂਗੇ ਤੇ ਫਿਰ ਯਕੀਨਨ ਅਸੀਂ ਨਜਾਤ ਪਾਵਾਂਗੇ ਤੇ ਖੁਦਾ ਦੀ ਬਾਦਸ਼ਾਹੀ ਦੇ ਵਾਰਸ ਵੀ ਠਹਿਰਾਂਗੇ। ਸੋ ਪਿਆਰੇ ਬੱਚੋ, ਯਾਦ ਰੱਖੋ ਕਿ ਅਸਾਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਸਰੀ ਆਮਦ ਦੇ ਲਈ ਤਿਆਰ ਕਰਨਾ ਹੈ ਤਾਂ ਕਿ ਜਦੋਂ ਯਿਸੂ ਮਸੀਹ ਇਸ ਦੁਨੀਆ 'ਚ ਆਉਣ ਤਾਂ ਅਸੀਂ ਹਵਾ 'ਚ ਉੱਡ ਕੇ ਉਹਨਾਂ ਦਾ ਇਸਤਕਬਾਲ ਕਰੀਏ ਅਤੇ ਉਹਨਾਂ ਦੇ ਨਾਲ ਆਸਮਾਨ ਦੀ ਬਾਦਸ਼ਾਹਤ 'ਚ ਜਾ ਸਕੀਏ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਅਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰੋਗੇ। ਸੋ ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣੀਏ।
ਬਦਲ
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی، اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ ساڈی پنجابی سروس دا پتہ لکھ لو۔ انچارج پروگرام امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਏਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਸੈਮੂਏਲ ਨਬੀ ਦੀ ਜ਼ਿੰਦਗੀ 'ਤੇ ਗੁਰੂ ਖੋਸ ਕਰਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਇਹਨਾਂ ਨੇ ਇਸ ਦੁਨੀਆਂ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਅਤੇ ਇਹਨਾਂ ਦੀ ਜ਼ਿੰਦਗੀ 'ਚੋਂ ਅਸੀਂ ਕੀ ਕੁਝ ਸਿੱਖਦੇ ਹਾਂ। ਸਾਥੀਓ, ਅਸੀਂ ਵੇਖਦੇ ਕਿ ਜਿੰਨੇ ਵੀ ਨਬੀਆਂ ਦਾ ਪੈਗੰਬਰਾਂ ਦਾ ਜ਼ਿਕਰ ਕੀਤਾ ਗਿਆ ਹੈ ਬਾਈਬਲ ਮੁਕੱਦਸ ਵਿੱਚ, ਯਾਦ ਰੱਖੋ ਕਿ ਇਹਨਾਂ ਦੀਆਂ ਜ਼ਿੰਦਗੀਆਂ ਸਾਡੇ ਲਈ ਇੱਕ ਅਹਿਮ ਪੈਗਾਮ ਰੱਖਦੀਆਂ ਨੇ। ਸੋ ਖੁਦਾਵੰਦਾ ਚਾਹੁੰਦਾ ਕਿ ਅਸੀਂ ਉਹਦੇ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਬਹੁਤ ਸਾਰੀ ਗੱਲਾਂ ਨੂੰ ਸਿੱਖੀਏ ਅਤੇ ਰਾਸਤਬਾਜ਼ੀ ਦੀ ਰਾਤ ਚੱਲਦੇ ਹੋਇਆਂ ਉਹਦੇ ਹਜ਼ੂਰ ਮਕਬੂਲ ਠਹਿਰੀਏ। ਸਾਥੀਓ, ਅਸੀਂ ਕਿਤਾਬੀ ਮੁਕੱਦਸ ਵਿੱਚ ਯਾਨੀ ਕਿ ਬਾਈਬਲ ਮੁਕੱਦਸ ਵਿੱਚ ਸੈਮੂਏਲ ਨਬੀ ਦਾ ਜ਼ਿਕਰ ਪਾਉਂਦੇ ਹਾਂ। ਅਗਰ ਅਸੀਂ ਸੈਮੂਏਲ ਦੇ ਨਾਮ ਦਾ ਮਤਲਬ ਵੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਸੈਮੂਏਲ ਦੇ ਨਾਮ ਦਾ ਮਤਲਬ ਹੈ ਖੁਦਾ ਤੋਂ ਮੰਗਿਆ ਹੋਇਆ ਜਾਂ ਖੁਦਾ ਦਾ ਨਾਮ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸੈਮੂਏਲ ਦੀ ਪਹਿਲੀ ਕਿਤਾਬ ਦੇ ਪਹਿਲੇ ਬਾਅਦ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਇਹਨਾਂ ਦੇ ਮਾਂ ਬਾਪ ਦਾ ਨਾਮ ਹੰਨਾ ਅਤੇ ਅਲਕਾਨਾ ਸੀ। ਬਾਈਬਲ ਮੁਕੱਦਸ ਆ ਵੀ ਗੱਲ ਬਿਆਨ ਕਰਦੀ ਹੈ ਕਿ ਸੈਮੂਏਲ ਦੀ ਮਾਂ ਬੜੀ ਹੀ ਖੁਦਾ ਪਰਸਤ ਔਰਤ ਸੀ। ਪਹਿਲੋਂ ਇਹਦੀ ਕੋਈ ਔਲਾਦ ਨਹੀਂ ਸੀ, ਪਰ ਜਦੋਂ ਇਹਨਾਂ ਨੇ ਖੁਦਾ ਦੇ ਹਜ਼ੂਰ ਮੰਨਤ ਮੰਨੀ, ਜਦੋਂ ਇਹਨਾਂ ਨੇ ਖੁਦਾ ਨੂੰ ਆ ਗੱਲ ਕਹੀ ਕਿ ਅਗਰ ਤੂੰ ਮੈਨੂੰ ਬੇਟਾ ਦੇਵੇਂਗਾ ਤਾਂ ਮੈਂ ਉਹਨੂੰ ਤੇਰੀ ਰਾਹ 'ਤੇ ਚਲਾਵਾਂਗੀ, ਤੈਨੂੰ ਦੇ ਦੇਵਾਂਗੀ। ਅਸੀਂ ਵੇਖਦੇ ਕਿ ਖੁਦਾਵੰਦ ਨੇ ਆਪਣੀ ਬੰਦੀ ਹੰਨਾ ਦੀ ਦੁਆ ਨੂੰ ਸੁਣਿਆ ਅਤੇ ਉਹਨੂੰ ਇੱਕ ਬੇਟਾ ਬਖਸ਼ਿਆ ਜਿਹਦਾ ਨਾਮ ਸੈਮੂਏਲ ਰੱਖਿਆ ਗਿਆ। ਅਤੇ ਸਾਥੀਓ, ਜਦੋਂ ਸੈਮੂਏਲ ਨਬੀ ਹਾਲਾ ਛੋਟੇ ਹੀ ਸਨ, ਉਸ ਵੇਲੇ ਉਹਦੀ ਮਾਂ ਨੇ ਆਪਣੇ ਵਾਅਦੇ ਦੇ ਮੁਤਾਬਿਕ ਸੈਮੂਏਲ ਨੂੰ ਖੁਦਾ ਦੇ ਘਰ ਲੈ ਕੇ ਆਈ ਅਤੇ ਏਲੀ ਕਾਹਿਨ ਦੇ ਸਪੁਰਦ ਕੀਤਾ ਤਾਂ ਕਿ ਉਹ ਉਹਦੇ ਨਾਲ ਮਿਲ ਕੇ ਖੁਦਾ ਦੇ ਘਰ ਦੀ ਖਿਦਮਤ ਕਰੇ। ਅਤੇ ਸਾਥੀ, ਉਹ ਖੁਦਾਵੰਦ ਨੇ ਛੋਟੀ ਉਮਰ ਵਿੱਚ ਹੀ ਸੈਮੂਏਲ ਨੂੰ ਆਪਣੀ ਖਿਦਮਤ ਦੇ ਲਈ ਚੁਣ ਲਿਆ, ਉਹਨੂੰ ਨਬੀ ਮੁਕਰਰ ਕੀਤਾ। ਸੋ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਸੈਮੂਏਲ ਨਬੀ ਬਣੀ ਇਸਰਾਇਲ ਦਾ ਪਹਿਲਾ ਕਾਜ਼ੀ, ਪਹਿਲਾ ਨਬੀ ਸੀ। ਸੋ ਸੈਮੂਏਲ ਵੱਡਾ ਹੋ ਕੇ ਬਣੀ ਇਸਰਾਇਲ ਦਾ ਕਾਜ਼ੀ ਅਤੇ ਕਾਹਿਨ ਬਣਿਆ। ਖੁਦਾਵੰਦ ਨੇ ਇਹਦੇ ਨਾਲ ਬਰਾਹ ਰਾਸਤ ਕਲਾਮ ਕੀਤਾ ਅਤੇ ਜੋ ਕੁਝ ਵੀ ਖੁਦਾਵੰਦ ਆਪਣੇ ਬੰਦਾ ਸੈਮੂਏਲ ਨਬੀ ਨੂੰ ਕਹਿੰਦੇ, ਖੁਦਾ ਦਾ ਬੰਦਾ ਸੈਮੂਏਲ ਨਬੀ ਉਸ ਕਲਾਮ 'ਤੇ ਅਮਲ ਕਰਦਾ ਔਰ ਫਿਰ ਉਸ ਕਲਾਮ ਨੂੰ ਉਹ ਦੂਜਿਆਂ ਤੱਕ ਵੀ ਪਹੁੰਚਾਉਂਦਾ। ਪਹਿਲੀ ਦਫ਼ਾ ਜਦੋਂ ਖੁਦਾਵੰਦ ਸੈਮੂਏਲ ਨਬੀ ਦੇ ਨਾਲ ਹਮ ਕਲਾਮ ਹੋਇਆ, ਅਸੀਂ ਵੇਖਦੇ ਕਿ ਉਸ ਵੇਲੇ ਉਹ ਛੋਟਾ ਹੀ ਸੀ ਅਤੇ ਖੁਦਾਵੰਦ ਨੇ ਆਪਣੇ ਪਹਿਲੇ ਕਲਾਮ ਵਿੱਚ ਜਿਹੜਾ ਉਹਨੇ ਇਹਦੇ ਨਾਲ ਕੀਤਾ, ਉਸ ਕਲਾਮ ਵਿੱਚ ਖੁਦਾਵੰਦ ਨੇ ਸੈਮੂਏਲ ਨੂੰ ਆ ਗੱਲ ਕਹੀ ਕਿ ਉਹ ਏਲੀ ਕਾਇਨ ਕੋਲ ਜਾਏ ਅਤੇ ਉਹਨੂੰ ਦੱਸੇ ਕਿ ਖੁਦਾਵੰਦ ਉਹਦੇ ਨਾਲ ਅਤੇ ਉਹਦੇ ਬੇਟਿਆਂ ਦੇ ਨਾਲ ਕੀ ਕੁਝ ਕਰੇਗਾ। ਸੋ ਸੈਮੂਏਲ ਨਬੀ ਨੇ ਖੁਦਾਵੰਦ ਦੇ ਕਲਾਮ 'ਤੇ ਅਮਲ ਕੀਤਾ ਅਤੇ ਖੁਦਾ ਦੇ ਕਲਾਮ ਨੂੰ ਏਲੀ ਕਾਇਨ ਤੱਕ ਪਹੁੰਚਾਇਆ। ਔਰ ਫਿਰ ਸਾਥੀ, ਉਸ ਵੀ ਨੇ ਕਿ ਖੁਦਾਵੰਦ ਨੇ ਸੈਮੂਏਲ ਨਬੀ ਨੂੰ ਆ ਵੀ ਗੱਲ ਕਹੀ ਕਿ ਉਹ ਬਣੀ ਇਸਰਾਇਲ ਦੇ ਲਈ ਪਹਿਲਾ ਬਾਦਸ਼ਾਹ ਚੁਣੇ ਔਰ ਫਿਰ ਉਹਨੂੰ ਮਸਾ ਕਰੇ। ਸੋ ਸਾਊਲ ਨੂੰ ਸੈਮੂਏਲ ਨਬੀ ਨੇ ਹੀ ਮਸਾ ਕੀਤਾ ਤਾਂ ਕਿ ਉਹ ਬਣ ਇਸਰਾਇਲ ਦਾ ਬਾਦਸ਼ਾਹ ਮੁਕਰਰ ਹੋਏ, ਪਰ ਸਾਊਲ ਖੁਦਾ ਦੇ ਨਾਲ ਵਫ਼ਾਦਾਰ ਨਾ ਰਿਹਾ, ਜਿਹਦੀ ਵਜ੍ਹਾ ਤੋਂ ਖੁਦਾਵੰਦ ਨੇ ਉਹਨੂੰ ਰੱਦ ਕੀਤਾ ਅਤੇ ਉਹਦੀ ਜਗ੍ਹਾ ਦਾਊਦ ਨੂੰ ਬਾਦਸ਼ਾਹ ਮੁਕਰਰ ਕੀਤਾ। ਸੋ ਸਾਥੀਓ, ਸੈਮੂਏਲ ਨਬੀ ਨੇ ਖੁਦਾ ਦੀ ਖਿਦਮਤ ਨੂੰ ਬੜਾ ਅਹਿਮ ਜਾਣਿਆ ਅਤੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਆਯਾਮ ਤੱਕ ਯਾਨੀ ਕਿ ਜਾਂ ਦਿਨ ਤੱਕ ਖੁਦਾ ਦੇ ਨਾਲ ਵਫ਼ਾਦਾਰ ਰਿਹਾ। ਸੋ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਸੈਮੂਏਲ ਨਾ ਸਿਰਫ ਇੱਕ ਨਬੀ ਸਨ ਬਲਕਿ ਕਾਹਿਨ ਵੀ ਸਨ, ਕਾਜ਼ੀ ਵੀ ਸਨ ਤੇ ਇਸਰਾਇਲ ਦੀ ਬਾਦਸ਼ਾਹੀ ਦਾ ਆਗਾਜ਼ ਕਰਨ ਵਾਲੇ ਵੀ ਸਨ। ਸੋ ਇਹਨਾਂ ਦੀ ਖਿਦਮਤ ਇਸ ਦੁਨੀਆਂ ਵਿੱਚ ਖੁਦਾ ਦੀ ਨਜ਼ਰ ਵਿੱਚ ਪਸੰਦੀਦਾ ਠਹਿਰੀ, ਸੈਮੂਅਲ ਨਬੀ ਖੁਦਾ ਦੇ ਹਜ਼ੂਰ ਮਕਬੂਲ ਠਹਿਰੇ। ਸਾਥੀਓ, ਸੈਮੂਅਲ ਨਬੀ ਖੁਦਾ ਦਾ ਮੱਸਾ ਕੀਤਾ ਹੋਇਆ ਬੰਦਾ ਸੀ। ਸੈਮੂਅਲ ਨਬੀ ਆਪਣੀ ਪੈਦਾਇਸ਼ ਤੋਂ ਪਹਿਲੋਂ ਹੀ ਖੁਦਾ ਦੀ ਖਿਦਮਤ ਦੇ ਤੌਰ ਨਾਲ ਚੁਣ ਲਏ ਗਏ ਸਨ। ਇਸ ਲਈ ਹੀ ਉਹਨਾਂ ਦੀ ਮਾਂ ਨੇ ਸੈਮੂਅਲ ਨੂੰ ਛੋਟੀ ਉਮਰ ਵਿੱਚ ਹੀ ਏਲੀ ਕਾਹਿਨ ਦੇ ਸਪੁਰਦ ਕਰ ਦਿੱਤਾ ਤਾਂ ਕਿ ਉਹ ਖੁਦਾ ਦੇ ਹਜ਼ੂਰ ਉਹਦੀ ਹੈਕਲ ਵਿੱਚ ਖਿਦਮਤ ਕਰੇ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦੇ ਇਸ ਬੰਦੇ ਦੇ ਲਈ ਬੜਾ ਵੱਡਾ ਸ਼ਰਫ ਸੀ ਕਿ ਉਹ ਨਾ ਸਿਰਫ ਖੁਦਾ ਦਾ ਖਾਦਮ ਸੀ ਬਲਕਿ ਉਹ ਕਾਜ਼ੀ ਵੀ ਸੀ, ਨਬੀ ਵੀ ਸੀ, ਕਾਹਿਨ ਵੀ ਸੀ ਅਤੇ ਉਹਨਾਂ ਦੀ ਜ਼ਿੰਦਗੀ ਦੂਜਿਆਂ ਦੇ ਲਈ ਇੱਕ ਮਸ਼ਲੇ ਰਾਹ ਸੀ। ਖੁਦਾ ਦੇ ਬੰਦਾ ਸੈਮੂਅਲ ਨਬੀ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਦੁਆਇਆ ਜ਼ਿੰਦਗੀ ਗੁਜ਼ਾਰੀ। ਸੈਮੂਅਲ ਨਬੀ ਖੁਦਾਵੰਦ ਆਪਣੇ ਖੁਦਾ ਦੇ ਹਜ਼ੂਰ ਸੁਬਾਹ, ਸ਼ਾਮ, ਦੁਪਹਿਰ ਫਰਿਆਦ ਕਰਦੇ ਸਨ। ਸੋ ਇਹਨਾਂ ਨੇ ਦੁਆ ਕਰਨਾ ਨਾ ਛੱਡਿਆ, ਜਿਹਦੀ ਵਜ੍ਹਾ ਤੋਂ ਖੁਦਾਵੰਦ ਵੀ ਇਹਨਾਂ ਦੇ ਨਾਲ ਹਮਕਲਾਮ ਹੁੰਦਾ ਸੀ। ਸਾਥੀਓ, ਸੈਮੂਅਲ ਨਬੀ ਬੜੇ ਹੀ ਜੁਰਤਮੰਦ ਸ਼ਖਸ ਸਨ, ਮਰਦੇ ਇਮਾਨ ਅਤੇ ਮਰਦੇ ਖੁਦਾ ਸਨ। ਜਦੋਂ ਵੀ ਖੁਦਾਵੰਦ ਨੇ ਇਹਨਾਂ ਨੂੰ ਕਲਾਮ ਦਿੱਤਾ, ਜਦੋਂ ਵੀ ਖੁਦਾਵੰਦ ਨੇ ਇਹਨਾਂ ਨੂੰ ਆਹ ਗੱਲ ਕਹੀ ਕਿ ਉਹ ਦੂਜਿਆਂ 'ਤੇ ਉਹਨਾਂ ਦੇ ਗੁਨਾਹ ਜ਼ਾਹਿਰ ਕਰੇ, ਆਹ ਖੁਦਾ ਦਾ ਬੰਦਾ ਬੜੀ ਦਲੇਰੀ ਦੇ ਨਾਲ, ਬੜੀ ਜੁਰਤ ਦੇ ਨਾਲ ਲੋਕਾਂ ਨੂੰ ਦੱਸਦਾ ਕਿ ਤੁਸੀਂ ਖੁਦਾ ਦੇ ਹਜ਼ੂਰ ਗੁਨਾਹ ਕੀਤਾ ਹੈ ਅਤੇ ਤੁਸੀਂ ਆਪਣੀ ਇਸ ਬਦੀ ਤੋਂ ਤੋਬਾ ਕਰੋ। ਸਾਥੀਓ, ਦਾ ਵਾਜ਼ਿਹ ਸਬੂਤ ਅਸੀਂ ਇਸ ਗੱਲ ਵਿੱਚ ਪਾਉਂਦੇ ਹਾਂ ਕਿ ਏਲੀ ਕਾਹਿਨ ਨੂੰ ਸੈਮੂਅਲ ਨਬੀ ਨੇ ਹੀ ਆਹ ਗੱਲ ਕਹੀ ਕਿ ਉਹਨਾਂ ਦੇ ਗੁਨਾਹ ਦੀ ਵਜ੍ਹਾ ਤੋਂ ਖੁਦਾਵੰਦ ਉਹਨੂੰ ਅਤੇ ਉਹਦੇ ਬੇਟਿਆਂ ਨੂੰ ਸਜ਼ਾ ਦੇਵੇਗਾ। ਔਰ ਫਿਰ ਸੈਮੂਅਲ ਨਬੀ ਨੇ ਸਾਊਲ ਬਾਦਸ਼ਾਹ ਨੂੰ, ਜਿਹੜਾ ਕਿ ਬਣੇ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ, ਉਹਨੂੰ ਵੀ ਇਹ ਗੱਲ ਦੱਸੀ ਕਿ ਉਹਨੇ ਗੁਨਾਹ ਕੀਤਾ ਹੈ ਅਤੇ ਖੁਦਾ ਉਹਦੇ ਤੋਂ ਨਾਰਾਜ਼ ਹੋਇਆ ਹੈ, ਇਸ ਲਈ ਹੁਣ ਉਹ ਇਸਰਾਇਲ ਦਾ ਬਾਦਸ਼ਾਹ ਨਹੀਂ ਰਹੇਗਾ। ਸੋ ਸਾਥੀਓ, ਇਹਨਾਂ ਗੱਲਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸੈਮੂਅਲ ਨਬੀ ਨੇ ਹਮੇਸ਼ਾ ਗੁਨਾਹ ਨੂੰ ਗੁਨਾਹ ਆਖਿਆ ਅਤੇ ਹਮੇਸ਼ਾ ਸੱਚੀ ਹੀ ਗੱਲ ਕਹੀ। ਉਹ ਲੋਕਾਂ ਤੋਂ ਨਾ ਡਰਿਆ, ਨਾ ਘਬਰਾਇਆ। ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਉਹਨੇ ਕਦੇ ਵੀ ਇਹ ਖਿਆਲ ਨਾ ਕੀਤਾ ਕਿ ਜਿਹਨਾਂ ਲੋਕਾਂ ਨੂੰ ਮੈਂ ਪੈਗਾਮ ਸੁਣਾਉਣਾ ਵਾਂ ਉਹ ਰੁਤਬੇ ਵਿੱਚ, ਮਰਤਬੇ ਵਿੱਚ ਮੇਰੇ ਨਾਲੋਂ ਵੱਡੇ ਨੇ। ਉਹਨੇ ਕਦੀ ਵੀ ਲੋਕਾਂ ਦੀ ਪਰਵਾਹ ਨਾ ਕੀਤੀ, ਬਲਕਿ ਉਹਨੇ ਹਮੇਸ਼ਾ ਸੱਚੀ ਗੱਲ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਹਮੇਸ਼ਾ ਉਹਨੇ ਲੋਕਾਂ ਦੇ ਸਾਹਮਣੇ ਉਹੀ ਕਲਾਮ ਰੱਖਿਆ ਜਿਹੜਾ ਉਹਨੂੰ ਖੁਦਾ ਦੀ ਤਰਫੋਂ ਮਿਲਦਾ ਸੀ। ਅਤੇ ਸਾਥੀ, ਉਹ ਸੈਮੂਅਲ ਨਬੀ ਹੀ ਸੀ ਜਿਹਦੇ ਜ਼ਮਾਨੇ ਵਿੱਚ ਇਸਰਾਇਲੀ ਕੌਮ ਨੇ ਪਹਿਲੀ ਦਫ਼ਾ ਰੋਜ਼ਾ ਰੱਖਿਆ ਅਤੇ ਇਕਰਾਰ ਕੀਤਾ ਕਿ ਅਸਾਂ ਗੁਨਾਹ ਕੀਤਾ ਹੈ। ਸੋ ਇਸ ਤਰ੍ਹਾਂ ਖੁਦਾਵੰਦ ਨੇ ਆਪਣੇ ਬੰਦਾ ਸੈਮੂਅਲ ਦੀ ਦੁਆ ਨੂੰ ਅਤੇ ਆਪਣੀ ਕੌਮ ਦੀ ਇਲਤਜਾ ਨੂੰ ਸੁਣਿਆ ਅਤੇ ਜਵਾਬ ਵਿੱਚ ਅਸੀਂ ਵੇਖਦੇ ਕਿ ਖੁਦਾਵੰਦ ਨੇ ਬਣੀ ਇਸਰਾਇਲ ਨੂੰ ਫਲਸਤੀਆਂ 'ਤੇ ਫਤਿਹ ਬਖਸ਼ੀ। ਸੋ ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਸੈਮੂਅਲ ਖੁਦਾ ਦਾ ਬੰਦਾ, ਖੁਦਾ ਦਾ ਖਾਦਿਮ, ਇੱਕ ਸੱਚਾ ਨਬੀ ਸੀ, ਇੱਕ ਅੱਛਾ ਕਾਜ਼ੀ ਸੀ। ਕਾਹਿਨ ਦੀ ਹੈਸੀਅਤ ਨਾਲ ਉਹਨੇ ਖਿਦਮਤ ਕੀਤੀ, ਕਹਾਨਤ ਦਾ ਕੰਮ ਉਹਨੇ ਬੜੀ ਵਫ਼ਾਦਾਰੀ ਦੇ ਨਾਲ ਪੂਰਾ ਕੀਤਾ, ਔਰ ਜੁਰਤ ਅਤੇ ਦਲੇਰੀ ਦੇ ਨਾਲ ਲੋਕਾਂ ਦੇ ਸਾਹਮਣੇ ਖੁਦਾ ਦੇ ਪੈਗਾਮ ਨੂੰ ਪੇਸ਼ ਕਰਦੇ ਅਤੇ ਹਮੇਸ਼ਾ ਉਹਨਾਂ ਨੇ ਨਾ ਸਿਰਫ ਆਪਣੇ ਆਪ ਨੂੰ ਬਲਕਿ ਆਪਣੀ ਕੌਮ ਦੇ ਲੋਕਾਂ ਨੂੰ ਵੀ ਖੁਦਾ ਦੇ ਕਦਮਾਂ ਵਿੱਚ ਰੱਖਿਆ। ਇਸ ਲਈ ਖੁਦਾਵੰਦ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਦੇ ਵਸਲੇ ਨਾਲ ਦੂਜਿਆਂ ਨੂੰ ਵੀ ਬਰਕਤ ਦਿੱਤੀ। ਸੋ ਸਾਥੀਓ, ਅਸੀਂ ਜਿਹੜੀ ਗੱਲ ਸੈਮੂਅਲ ਨਬੀ ਦੀ ਜ਼ਿੰਦਗੀ 'ਚੋਂ ਸਿੱਖਦੇ ਹਾਂ ਉਹ ਆ ਕਿ ਜਿਹੜੇ ਲੋਕ ਖੁਦਾ ਦੇ ਕਲਾਮ ਨੂੰ ਕਬੂਲ ਕਰਦੇ ਨੇ ਅਤੇ ਆਪਣੇ ਆਪ ਨੂੰ ਉਹਦੀ ਖਿਦਮਤ ਦੇ ਲਈ ਵਕਫ ਕਰ ਦਿੰਦੇ ਨੇ, ਜਿਹੜੇ ਜਨ ਦਿਲ ਦੇ ਨਾਲ ਉਹਦੀ ਖਿਦਮਤ ਕਰਦੇ ਨੇ, ਖੁਦਾਵੰਦ ਉਹਨਾਂ ਨੂੰ ਆ ਸ਼ਰਫ ਬਖਸ਼ਦਾ ਹੈ ਕਿ ਉਹਦੀ ਪਾਕਿਸਤਾਨ ਵਿੱਚ, ਉਹਦੀ ਕਲੀਸਿਆ ਵਿੱਚ ਕੰਮ ਕਰ ਸਕ ਉਹਦੇ ਪਾਕਿਸਤਾਨ ਵਿੱਚ, ਯਾਨੀ ਕਿ ਉਹਦੀ ਕਲੀਸਿਆ ਵਿੱਚ ਕੰਮ ਕਰ ਸਕਣ ਤਾਂ ਕਿ ਉਹਦੇ ਕੋਲ ਬਰਕਤ ਪਾਉਣ। ਸਾਥੀਓ, ਅੱਜ ਅਸਾਂ ਸੈਮੂਅਲ ਨਬੀ ਦੀ ਜ਼ਿੰਦਗੀ 'ਚੋਂ ਆ ਗੱਲ ਸਿੱਖਣੀ ਹੈ ਕਿ ਅਸਾਂ ਹਮੇਸ਼ਾ ਖੁਦਾ ਦੇ ਪੈਗਾਮ ਨੂੰ ਆਪਣੇ ਸਾਹਮਣੇ ਅਤੇ ਲੋਕਾਂ ਦੇ ਸਾਹਮਣੇ ਰੱਖਣਾ ਹੈ। ਅਸਾਂ ਗੁਨਾਹ ਨੂੰ ਗੁਨਾਹ ਕਹਿਣਾ ਹੈ ਅਤੇ ਸੱਚੀ ਗੱਲ ਕਹਿਣ ਤੋਂ ਨਹੀਂ ਡਰਨਾ। ਸੱਚਾਈ ਦੀ ਰਾਹ 'ਤੇ ਕਾਇਮ ਉਦਾਇਮ ਰਹਿਣਾ ਹੈ, ਹਮੇਸ਼ਾ ਸੱਚ ਬੋਲਣਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਉਣੀ ਹੈ ਤਾਂ ਕਿ ਖੁਦਾਵੰਦ ਸੜੇ ਜ਼ਿੰਦਗੀਆਂ ਵਿੱਚ ਸਕੂਨਤ ਕਰੇ ਅਤੇ ਖੁਦਾਵੰਦ ਸਾਨੂੰ ਬਰਕਤ ਦੇ। ਸਾਥੀਓ, ਜਿਹੜੇ ਲੋਕ ਆਪਣੇ ਆਪ ਨੂੰ ਖੁਦਾ ਦੀ ਖਿਦਮਤ ਲਈ ਦੇ ਦਿੰਦੇ ਨੇ, ਜਿਹੜੇ ਲੋਕ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦਿੰਦੇ ਨੇ, ਖੁਦਾਵੰਦ ਉਹਨਾਂ ਦੀ ਖੁਦ ਹਿਫਾਜ਼ਤ ਕਰਦਾ ਹੈ ਅਤੇ ਉਹਨਾਂ ਨੂੰ ਬਰਕਤ ਦਿੰਦਾ ਹੈ। ਸੋ ਅੱਜ ਅਸੀਂ ਸੈਮੂਅਲ ਨਬੀ ਦੀ ਜ਼ਿੰਦਗੀ 'ਚੋਂ ਫਰਮਾ ਬਰਦਾਰੀ ਦਾ ਸਬਕ ਸਿੱਖੀਏ, ਵਫ਼ਾਦਾਰੀ ਦਾ ਸਬਕ ਸਿੱਖੀਏ, ਦੁਆਇਆ ਜ਼ਿੰਦਗੀ ਗੁਜ਼ਾਰਾਂ ਦਾ ਸਬਕ ਸਿੱਖੀਏ। ਸੈਮੂਅਲ ਨਬੀ ਇਸ ਲਈ ਖੁਦਾ ਦੇ ਹਜ਼ੂਰ ਮਕਬੂਲ ਠਹਿਰੇ ਕਿਉਂਕਿ ਉਹਨਾਂ ਨੇ ਹਮੇਸ਼ਾ ਖੁਦਾ ਨੂੰ ਅਵਲ ਦਰਜਾ ਦਿੱਤਾ ਅਤੇ ਕਦੀ ਵੀ ਖੁਦਾ ਨੂੰ ਨਾ ਛੱਡਿਆ, ਬਲਕਿ ਹਮੇਸ਼ਾ ਖੁਦਾ 'ਤੇ ਭਰੋਸਾ ਰੱਖਿਆ। ਇਸ ਲਈ ਉਹਨਾਂ ਨੇ ਖੁਦਾ ਦੀ ਕੁਰਬਤ ਨੂੰ ਪਾਇਆ। ਆਓ ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਵੀ ਤੌਫੀਕ ਦੇਵੇ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਉਹਦੇ ਨਾਲ ਵਫ਼ਾਦਾਰ ਰਹਿ ਸਕੀਏ, ਉਹਦੇ ਹੁਕਮਾਂ 'ਤੇ ਚੱਲਦੇ ਹੋਏ ਉਹਦੀ ਪੂਰੀ ਪੈਰਵੀ ਕਰ ਸਕੀਏ, ਤਾਂ ਕਿ ਜਿਹੜੀ ਖਿਦਮਤ ਅਸੀਂ ਇਸ ਦੁਨੀਆਂ ਵਿੱਚ ਉਹਦੇ ਲਈ ਕਰਨੇ ਹਾਂ ਉਹਦੇ ਹਜ਼ੂਰ ਮਕਬੂਲ ਠਹਿਰੇ ਅਤੇ ਖੁਦਾਮ ਸਾਨੂੰ ਬਰਕਤ ਦੇ ਬਰਕਤ ਦੇਵੇ। ਸੋ ਆਓ ਸਾਥੀਓ, ਅਸੀਂ ਖੁਦਾਮ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਇਸ ਵੇਲੇ ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅੱਜ ਅਸੀਂ ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਤੂੰ ਸਾਡੇ 'ਤੇ ਰਹਿਮ ਕਰ ਅਤੇ ਸਾਨੂੰ ਪਾਕ ਸਾਫ਼ ਕਰ ਦੇ। ਇਹ ਖੁਦਾਵੰਦ, ਅੱਜ ਅਸੀਂ ਇਸ ਗੱਲ ਦਾ ਵੀ ਫੈਸਲਾ ਕਰਨੇ ਹਾਂ ਕਿ ਅਸੀਂ ਸਿਰਫ਼ ਤੇਰੀ ਹੀ ਖਿਦਮਤ ਕਰਾਂਗੇ। ਸੋ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਤੂੰ ਸਾਨੂੰ ਕਬੂਲ ਫਰਮਾ, ਸਾਨੂੰ ਤੂੰ ਆਪਣੇ ਕਲਾਮ ਦੇ ਲਈ, ਆਪਣੀ ਖਿਦਮਤ ਦੇ ਲਈ ਕਸਰਤ ਦੇ ਨਾਲ ਇਸਤੇਮਾਲ ਕਰ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਨਾ ਭੈਣਾਂ ਵਾਸਤੇ, ਨਾ ਬੱਚਿਆਂ ਵਾਸਤੇ, ਇਹਨਾਂ ਨੂੰ ਅਤੇ ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਅਤੇ ਜਿਸ ਤਰ੍ਹਾਂ ਸੈਮੂਅਲ ਨਬੀ ਨੇ ਇਸ ਦਿਨਾਂ ਵਿੱਚ ਤੇਰੇ ਜਲਾਲ ਨੂੰ ਜ਼ਾਹਿਰ ਕੀਤਾ ਹੈ, ਤੇਰੇ ਨਾਲ ਵਫ਼ਾਦਾਰ ਰਿਹਾ ਹੈ, ਇਹਨਾਂ ਨੂੰ ਵੀ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ, ਆਪਣੇ ਕਲਾਮ ਦੀ ਪੂਰੀ ਪੈਰਵੀ ਕਰਨ ਦੀ ਤੌਫੀਕ ਬਖਸ਼, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਦਾਇਮ ਰਹੀਏ ਅਤੇ ਬਦੀ ਤੋਂ ਦੂਰ ਰਹਿਣ ਵਾਲੇ ਬਣੀਏ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮੁਸੀਬਤ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।